ਇਹ ਤਾਂ ਗੱਲ ਹੀ ਹੋਰ ਬਣ ਗਈ ਹੈ। ਕਹਿਣ ਲੱਗਿਆ ਮੇਰਾ ਪ੍ਰਭਾਵ, ਪਹਿਲਾਂ ਮੈਂ ਬਾਗ ਦੇਖਿਆ, ਲੈ ਲਹਾ ਕਰ ਰਿਹਾ, ਇੰਨੀ ਛੇਤੀ ਟਾਹਣੀਆਂ ਵੀ ਆ ਗਈਆਂ, ਪੱਤੇ ਵੀ ਆ ਗਈਆਂ, ਐਡਾ ਕ੍ਰਿਸ਼ਮਾ। ਚਲੋ ਤੁਹਾਡਾ ਮਨ ਨਹੀਂ ਮੰਨਦਾ ਵੀ ਕੋਈ ਕਰਾਮਾਤੀ ਵੀ ਬਾਗ ਖਰਾ ਕਰ ਸਕਦਾ। ਫਿਰ ਦੂਜੀ ਮੈਂ ਗੱਲ ਕਰਦਾ, ਮੈਂ ਬੜੇ ਸਵਾਲ ਲੈ ਕੇ ਗਿਆ ਸੀ, ਆਹ ਪੁੱਛੂ ਆਹ ਪੁੱਛੂ, ਮੇਰੀ ਜ਼ਬਾਨ ਬੰਦ ਹੋ। ਕਹਿੰਦੇ ਮੈਂ ਸੁਣਿਆ ਜਿਹਨੂੰ ਅੱਜ ਕੱਲ੍ਹ ਟੈਲੀਪੈਥੀ ਕਹਿੰਦੇ ਨੇ, ਵੀ ਅੰਦਰੋਂ ਅੰਦਰੀ ਵੀ ਗੱਲ ਹੋ ਜਾਂਦੀ ਹੈ, ਪਰ ਅੱਜ ਥਾਈ ਨਹੀਂ ਸੀ ਮੈਂ ਅਨੁਭਵ ਕਰਿਆ, ਮੈਂ ਗੱਲ ਉਠਾ ਲੈਣੀ ਫੜਕ ਮੈਨੂੰ ਜਵਾਬ ਆ ਜਾ। ਕਹਿੰਦਾ ਉੱਥੇ ਟੈਲੀਪੈਥੀ ਚੱਲਦੀ ਹੈ, ਬਿਨਾਂ ਹੀ ਬੋਲਿਆ ਤਾਂ ਜਵਾਬ ਆਈ ਜਾਂਦਾ, ਅੰਦਰ ਚਿੱਤ ਬੋਲੋ ਜਦੇ ਜਵਾਬ, ਅੰਦਰ ਕੁਛ ਬੋਲਣਾ ਸ਼ੁਰੂ ਹੋ ਜਾਂਦਾ। ਕਹਿੰਦਾ ਆ ਵੀ ਮੈਂ ਦੇਖਿਆ, ਜਵਾਨ ਬੰਦ ਹੋ ਗਈ। ਕਹਿੰਦਾ ਮੈਨੂੰ ਲੱਗੇ ਭੁਲੇਖਾ ਪਵੇ ਵੀ ਰੱਬੇ ਆ ਕੇ ਬਹਿ ਗਿਆ ਇਹ ਤਾਂ। ਤੈਨੂੰ ਮੈਂ ਸੱਚ ਦੱਸਦਾ, ਭਾਵੇਂ ਮੈਂ ਵੈਸ਼ਨਵ ਹਾਂ, ਮੈਂ ਗੁਰੂ ਨਾਨਕ ਦਾ ਪਿਆਰਾ ਨਹੀਂ ਹਾਂ, ਸਿਰਫ ਥੋਤੋਂ ਮੈਂ ਸੁਣਿਆ ਵੀ ਨਾਨਕ ਸ੍ਰੇਸ਼ਟ ਹੈ, ਮੈਂ ਨਹੀਂ ਉਹਦਾ ਪਿਆਰ ਪਾਇਆ, ਪਰ ਮੈਂ ਜਿਸ ਨੂੰ ਅੱਜ ਦੇਖਿਆ ਮੈਂ 100 ਵਿਸਵੇ ਕਹਿੰਦਾ ਕਿ ਉਹ ਗੁਰੂ ਨਾਨਕ, 20 ਵਿਸਵੇ ਮੇਰਾ ਮਤ ਹੈ ਵੀ ਗੁਰੂ ਨਾਨਕ ਹੈ, ਦੂਜਾ ਨਹੀਂ ਹੈ। ਕਹਿੰਦਾ ਅੰਦਰੋਂ ਮੱਲੋ ਮੱਲੀ ਆਉਂਦਾ ਵੀ ਰੱਬ ਆ ਗਿਆ ਧਰਤੀ 'ਤੇ, ਅਤੇ ਮੈਂ ਜਦ ਚਰਨ ਹੀ ਲੱਗ ਗਿਆ ਮੇਰਾ ਮਸਤਕ, ਰਾਜਨ ਮੈਂ ਕੀ ਦੱਸਾਂ, ਬੋਲ ਕੇ ਨਹੀਂ ਦੱਸ ਸਕਦਾ, ਕਹੋ ਕਬੀਰ ਗੂੰਗੇ ਖੁੜਗਾਇਆ ਪੁੱਛੇ ਤੇ ਕਿਆ ਕਹੀ, ਕੀ ਦੱਸੇ ਗੂੰਗਾ ਗੁੜ ਖਾ ਕੇ ਵੀ ਕੀ ਹੈ। ਕਹਿੰਦੇ ਮੈਂ ਨਹੀਂ ਦੱਸ ਸਕਦਾ, ਮੈਨੂੰ ਇੰਨਾ ਪਤਾ, ਮੇਰਾ ਤਨ ਮਨ ਠੰਡਾ ਹੋ ਗਿਆ, ਜਲਦਾ ਵਰਦਾ ਸੀ, ਭਲਮ ਭੁਲੇਖਿਆਂ 'ਚ ਪਿਆ ਸੀ, ਆਹ ਹੁਣ ਮੈਨੂੰ ਤੱਕ ਹੁਣ ਤੱਕ ਐਸੇ ਸਵਾਦ ਦੇ ਭਰੇ ਹੋਏ ਸਾਹ ਆ ਰਹੇ ਨੇ ਕਿ ਮੈਂ ਕਿਸੇ ਨੂੰ ਦੱਸ ਨਹੀਂ ਸਕਦਾ। ਇਹ ਗੱਲ ਮੈਂ ਅੱਜ ਥਾਈ ਦੇਖੀ ਨਹੀਂ ਸੀ। ਕਹਿੰਦੇ ਬਚਨ ਇੱਕੋ ਹੀ ਕਰਦੇ ਨੇ, ਪ੍ਰੇਮੀਓ ਜਿਸਨੇ ਸੰਸਾਰ ਨੂੰ ਸਾਜਿਆ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਏ, ਨਾ ਵਿਸਾਰੋ ਉਸਨੂੰ, ਯਾਦ ਰੱਖੋ ਉਸਨੂੰ, ਭੁੱਲੋ ਨਾ, ਉਹਦੇ ਵਿੱਚ ਸੁਰਤ ਰੱਖੋ, ਯਾਦ 'ਚ ਵਸੋ, ਉਹਦੀ ਹਾਜ਼ਰੀ ਮਹਿਸੂਸ ਕਰੋ, ਇਕੱਲਾ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਨਾ ਕਰੋ, ਰਾਮ ਰਾਮ ਸਭ ਕੋ ਕਰੇ, ਕਹਿਆ ਰਾਮ ਨਾ ਹੋਏ, ਗੁਰਪੁਰਸ਼ਾਦੀ ਰਾਮ ਮਨ ਵਸੇ, ਤਾਂ ਫਲ ਪਾਵੈ ਕੋਏ। ਕਹਿੰਦੇ ਰਾਮ ਕਹਿਣ 'ਚ ਇੱਕ ਭੇਦ ਹੈ ਔਰ ਇੱਕ ਵਿਚਾਰ ਹੈ, ਰਾਮ ਕਹਿਣ ਮੈਂ ਭੇਦ ਹੈ ਤਾਂ ਮੈਂ ਇੱਕ ਵਿਚਾਰ, ਕਹਿੰਦੇ ਉਹੀ ਕੌਤਕਾਰ ਹੋ ਜਾਂਦਾ ਅਤੇ ਉਹੀ ਪਾਰ ਕਰ ਦਿੰਦਾ। ਕਹਿੰਦੇ ਉੱਥੇ ਜਾ ਕੇ ਸਾਨੂੰ ਸੋਝੀ ਪਈ ਹੈ ਬਈ ਹਾਜ਼ਰੀ 'ਚ ਕੁਛ ਨਾਮ ਜਪੀਦਾ ਸੀ ਤਾਂ ਸੁੰਨੇ ਮਨ ਨਾਲ ਜਪਦੇ ਸੀ, ਮਨ ਕਿਤੇ, ਸਰੀਰ ਕਿਤੇ, ਮੂੰਹ 'ਚ ਜ਼ਬਾਨ ਚੱਲਦੀ, ਉਹਨੇ ਮਹਿਸੂਸ ਕਰਤਾ ਕਿ ਤੇਰੇ ਆਲੇ ਦੁਆਲੇ ਚਾਰੇ ਪਾਸੇ ਅੰਦਰ ਇੱਕੋ ਹੀ ਜੋਤ ਹੈ, ਉਹਦੇ ਵਿੱਚ ਗਰਕ ਹੋ, ਉਹਦੇ 'ਚ ਡੁੱਬ ਕੇ ਕਹਿ ਵਾਹਿਗੁਰੂ, ਸੁੱਕਾ ਨਾ ਕਹਿ। ਅਤੇ ਕਹਿੰਦੇ ਨੇ ਹਾਜ਼ਰੀ ਮਹਿਸੂਸ ਕਰੋ, ਜਨਮ ਮਨ ਘੱਟ ਹੋ ਜਾਏ, ਵਾਹਿਗੁਰੂ ਨਾਲ ਪਿਆਰ ਪਾਓ ਪ੍ਰੇਮੀਓ, ਪਿਆਰ ਨਾਲ ਵਸ ਆਉਂਦਾ। ਕਹਿੰਦਾ ਫਿਰ ਮੈਂ ਦੇਖਿਆ 3-4 ਦਿਨ ਦੇ ਨਿਰਹਾਰ ਨੇ, ਕੋਈ ਸਰੀਰ ਦੇ ਉੱਤੇ ਅਸਰ ਨਹੀਂ, ਕੋਈ ਕਾਲੀ ਨਹੀਂ ਹੈ, ਬੋਲਦੇ ਨੇ ਬਹੁਤ ਮਿੱਠਾ, ਕਾਲਜਾ ਕੱਢ ਕੇ ਲੈ ਜਾਣਾ। ਅਤੇ ਨਾਲੇ ਇੱਕ ਸਹਿਜੂ ਨਾਮ ਦਾ ਮਸ਼ਕਰਾ ਜੋ ਰਾਜਿਆਂ ਨੇ ਰੱਖਿਆ ਹੁੰਦਾ, ਕਹਿਣ ਲੱਗਿਆ ਮਹਾਰਾਜ ਅਤੇ ਮੈਨੂੰ ਕੀ ਪੁੱਛਦੇ ਹੋ, ਮੈਂ ਬੋਧੀ ਹਾਂ, ਮੈਂ ਸੁਣਦਾ ਸੀ ਸਮਾਧੀ ਸਮਾਧੀ ਸਮਾਧੀ, ਲੇਕਿਨ ਕਦੇ ਅਨੁਭਵ ਨਹੀਂ ਸੀ ਕਰਿਆ। ਕਹਿੰਦਾ ਮੈਂ ਕੀ ਕਰਾਂ, ਮੇਰਾ ਜੀ ਕਰੇ ਵੀ ਮਹਾਤਮਾ ਬੁੱਧ ਨੇ ਜਿਹੜਾ ਕੁਛ ਨਹੀਂ ਦੱਸਿਆ ਉਦੋਂ 4 ਕਦਮ ਅੱਗੇ ਹੋ ਕੇ ਇਹ ਦੱਸ ਰਹੇ, ਇਹ ਬੋਧ ਅਵਤਾਰ ਆ ਗਿਆ। ਉਹ ਆ ਗਏ ਜਿਹੜੇ ਕਹਿੰਦੇ ਸੀ ਅਸੀਂ ਆਵਾਂਗੇ ਫੇਰ ਕਲਯੁਗ ਨੂੰ ਤਾਰਨ ਵਾਸਤੇ, ਅਤੇ ਮੈਂ ਤਾਂ ਤਨੋ ਮਨੋ ਉਹਦਾ ਹੋ ਗਿਆ, ਮੇਰੀ ਸਮਾਧੀ ਲੱਗ ਗਈ। ਹੋਰ ਤਾਂ ਹੋਰ ਦੱਸੋ, ਆਹ ਜਿਹੜੀਆਂ ਚੰਚਲ ਨਾਰੀਆਂ ਅਸੀਂ ਲੈ ਕੇ ਗਏ ਸੀ ਨਾਲ, ਇਹ ਸਾਰੀਆਂ ਦੀ ਸਮਾਧੀ ਲੱਗ ਗਈ ਉੱਥੇ ਜਾਂਦੀ ਸਰ, ਇਹ ਇਹਨਾਂ ਦੇ ਹਾਵ ਭਾਵ ਭੁੱਲ ਗਏ, ਆਪਣਾ ਆਪ ਭੁੱਲ ਗਿਆ, ਆਹ ਦੇਖੋ ਕਿਵੇਂ ਅੱਖਾਂ 'ਚ ਰਸ ਹੈ, ਜਿਹੜੀਆਂ ਭੇਜੀਆਂ ਸੀ ਉਹ ਨੇ ਹੋਰ ਨੇ। ਸੋ ਉਸ ਵੇਲੇ ਰਾਜੇ ਨੇ ਕਿਹਾ ਇਹ ਤਾਂ ਠੀਕ ਹੈ, ਪਰ ਮਹਾਂਪੁਰਸ਼ਾਂ ਦੀਆਂ ਕੁਛ ਨਿਸ਼ਾਨੀਆਂ ਹੋਇਆ ਕਰਦੀਆਂ ਨੇ, ਉਹਨਾਂ ਨਿਸ਼ਾਨੀਆਂ ਤੋਂ ਪਛਾਣਿਆ ਜਾਂਦਾ ਜਿਹਨੂੰ ਨਾਂ ਦੇਖਿਆ ਹੋਵੇ। ਇੱਕ ਵਾਰੀ ਇੱਕ ਰਾਜਾ ਸੀ, ਉਹ ਰਾਜੇ ਦੇ ਔਲਾਦ ਨਹੀਂ ਸੀ ਹੁੰਦੀ, ਨਾ ਔਲਾਦ ਦੇ ਹੋਣ ਦੇ ਨਾਲ ਉਸਨੇ ਪੁੱਛਿਆ ਜੋਤਿਸ਼ੀਆਂ ਨੂੰ ਵੀ ਮੇਰੇ ਔਲਾਦ ਹੋ, ਕਹਿੰਦੇ ਨਾ ਤੇਰੇ ਔਲਾਦ ਨਹੀਂ। ਕਿਸੇ ਪ੍ਰੇਮੀ ਨੇ ਦੱਸਿਆ ਵੀ ਜਿਹੜੀ ਚੀਜ਼ ਸੰਸਾਰ 'ਚ ਨਹੀਂ ਮਿਲਦੀ, ਸੰਸਾਰ ਦੇ ਅੰਦਰ 4 ਚੀਜ਼ਾਂ ਹੁੰਦੀਆਂ, ਧਰਮ ਹੁੰਦਾ, ਅਰਥ ਹੁੰਦਾ, ਕਾਮਨਾ ਹੁੰਦੀ ਹੈ, ਮੋਕਸ਼ ਪਦਵੀ ਹੁੰਦੀ ਹੈ, ਇਹਦੇ ਹਾਥੀ ਦੀ ਪੈੜ ਸਾਰੀਆਂ ਹੀ ਆ ਜਾਂਦੀਆਂ। ਵੀ ਜੇ ਲੈਣ ਦੀ ਇੱਛਾ ਹੈ ਤਾਂ ਸਾਧਨ ਕਰਨਾ ਪੈਂਦਾ। ਜੇ ਤਾਂ ਚਾਰ ਪਦਾਰਥ ਤਰੀਕਾ ਹੈ ਕਿ ਜੋ ਕਿਸਮਤ ਵਿੱਚ ਲੇਖਾਂ 'ਚ ਚੀਜ਼ ਨਹੀਂ ਹੈ ਇਹ ਸਾਧੂਆਂ ਦੀ ਮਿਹਰ ਦੇ ਨਾਲ ਪ੍ਰਾਪਤ ਹੋ ਜਾਇਆ ਕਰਨਾ। ਕਿਉਂਕਿ ਜੋ ਵੇਦਾਂ ਦੇ ਅੰਦਰ ਲਿਖਿਆ ਗਿਆ, ਜੋ ਤੇ ਸ਼ਾਸਤਰ ਦੇ ਅੰਦਰ ਲਿਖਿਆ ਗਿਆ, ਉਹਨੂੰ ਜੇ ਕੋਈ ਮੇਟਣ ਨੂੰ ਸਮਰੱਥਾ ਹੈ ਤਾਂ ਸਾਧੂ ਹੋਇਆ ਕਰਦੇ ਨੇ। ਅਤੇ ਉਹਨਾਂ ਦੀ ਮਹਿਮਾ ਨੂੰ ਵੇਦ ਨਹੀਂ ਜਾਣਦੇ। ਤੂੰ ਸਾਧੂਆਂ ਦੀ ਸੇਵਾ ਕਰਿਆ ਕਰ, ਕੋਈ ਆਜੂਗਾ ਸੰਤ, ਕਿਉਂਕਿ ਪਰਮੇਸ਼ੁਰ ਨੂੰ ਦਿੱਤਾ ਤਾਂ ਸਭ ਸਭ ਨੂੰ ਹੁੰਦਾ ਹੈ, ਪਰ ਜਿਹਾ ਜਿਹਾ ਕਿਸੇ ਦੇ ਹੱਥ ਵਿੱਚ ਜਿਹਾ ਜਿਹਾ ਡਿਊਟੀ ਲੱਗੀ ਆ ਉਹ ਜਿਹਾ ਹੀ ਦਿੰਦਾ। ਕਿਸੇ ਨੂੰ ਕੀਰਤਨ ਦਾ ਰਸ ਦਿੱਤਾ, ਕਿਸੇ ਨੂੰ ਬਿਮਾਰੀਆਂ ਠੀਕ ਕਰਨ ਦਾ ਦਿੱਤਾ ਬਲ, ਕਿਸੇ ਨੂੰ ਵਚਨ ਦਾ ਬਲ ਦਿੱਤਾ, ਕਿਸੇ ਨੂੰ ਦੁਨੀਆਂ ਦੇ ਦੁੱਖ ਦਲਿੱਦਰ ਕਰਨ ਦਾ ਬਲ, ਕਿਸੇ ਨੂੰ ਆਪਣਾ ਸਰੀਰ ਪ੍ਰਵਾਨ ਕਰਨ ਦਾ ਬਲ ਦਿੱਤਾ। ਅੱਗੇ ਡਿਊਟੀ ਜਿਵੇਂ ਕਿਤੇ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਕੋਈ ਕੁਛ ਹੈ, ਕੋਈ ਕੁਛ ਹੈ। ਕਹਿੰਦੇ ਐ ਕੋਈ ਨਾ ਕੋਈ ਸਾਧੂ ਆ ਜਾਏਗਾ ਜਿਹਦਾ ਕਿਹਾ ਪਰਮੇਸ਼ਰ ਮੰਨੇਗਾ। ਸੋ ਤੂੰ ਸਾਧੂਆਂ ਦੀ ਸੇਵਾ ਕਰ, ਸਤਸੰਗ ਕਰ, ਸਮਾਗਮ ਕਰ, ਆਪੇ ਹੀ ਆ ਜਾਣਗੇ। ਸੋ ਉਸ ਰਾਜੇ ਨੇ ਸਤਸੰਗ ਘਰ ਬਣਾ ਲਿਆ, ਸੰਤਾਂ ਦੇ ਰਹਿਣ ਵਾਸਤੇ ਬਹੁਤ ਚੰਗਾ ਥਾਂ ਬਣਾ ਲਿਆ। ਆਏ ਗਏ ਸਾਧੂ ਦੀ ਸੇਵਾ ਕਰਦਾ, ਵਸਤਰ ਦਿੰਦਾ, ਅਨੇਕਾਂ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰਦਾ ਹੈ। ਅਤੇ ਜਦੋਂ ਜਾਂਦੇ ਨੇ ਉਸ ਵੇਲੇ ਬਚਨ ਕਰਦਾ ਕਿ ਮਹਾਰਾਜ ਮੇਰੇ ਘਰ ਔਲਾਦ ਨੂੰ ਕਿਰਪਾ ਕਰੋ, ਮੈਨੂੰ ਔਲਾਦ ਬਖਸ਼ੋ। ਸੰਤ ਕਹਿੰਦੇ ਵੀ ਪਰਮੇਸ਼ੁਰ ਦੀ ਲਿਖੀ ਹੋਈ ਹੈ, ਉਹ ਜਾਣੇ ਜੰਮਣਾ ਮਰਨਾ ਉਹਦੇ ਹੱਥ ਵਿੱਚ ਹੁੰਦਾ। ਠੀਕ ਹੈ, ਤੂੰ ਸੇਵਾ ਕਰੀ ਜਾ, ਕੋਈ ਆਜੂ ਬਖਸ਼ਿਆ ਆਇਆ। ਇੱਕ ਦਿਨ ਇੱਕ ਮਹਾਤਮਾ ਆ ਗਏ ਪੂਰੇ ਵਿਤਰਾ, ਉਹਦੇ ਕੋਲ ਬੇਨਤੀ ਕਰੀ। ਮਹਾਂਪੁਰਖ ਬੜੀ ਸੇਵਾ ਕਰੀ, ਕਿੰਨੇ ਦਿਨ ਸੇਵਾ ਕਰਦਾ ਰਿਹਾ, ਬਰਤਨ ਆਪ ਮਾਂਜਿਆ ਕਰੇ, ਆਪ ਪੱਖੇ ਚੱਲਿਆ ਕਰੇ, ਆਪ ਚਰਨ ਧੋਇਆ ਕਰੇ। ਇੱਕ ਦਿਨ ਮਹਾਂਪੁਰਸ਼ਾਂ ਦੇ ਮਨ ਵਿੱਚ ਆ ਗਿਆ, ਕਿਉਂਕਿ ਜੋ ਸਾਧੂ ਨੇ ਨਾ ਅਸਲੀ, ਉਹਨਾਂ ਨੂੰ ਕਿਸੇ ਦੀ ਲੋੜ ਨਹੀਂ ਹੋਇਆ ਕਰਦੀ, ਕਿਸੇ ਦੀ ਦੁਨੀਆਂ ਦਾ ਕਿੱਡਾ ਹੀ ਬੰਦਾ ਕਹਿੰਦਾ ਹੋਵੇ, ਗਰੀਬ ਦੇ ਤਾਂ ਉਹ ਦਾਸ ਬਣ ਜਾਂਦੇ, ਉਹਨੂੰ ਬਹੁਤ ਉੱਚਾ ਸਮਝਦੇ ਨੇ, ਗਰੀਬ ਨੂੰ ਮਾੜੇ ਨੂੰ ਮਾੜਾ ਨਹੀਂ ਸਮਝਦੇ, ਆਪਣੇ ਨਾਲੋਂ ਚੰਗਾ ਸਮਝਦੇ ਨੇ। ਜੇ ਕੋਈ ਹੈਂਕੜ ਦਿਖਾਵੇ ਵੀ ਮੇਰੇ ਕੋਲ ਧਨ ਬਹੁਤ ਹੈ, ਮੇਰਾ ਵੱਡਾ ਵਪਾਰ ਹੈ, ਮੇਰੇ ਕੋਲ ਬੜੇ ਅਹੁਦੇ ਨੇ, ਫਿਰ ਉਹ ਮਸਤ ਰਹਿੰਦੇ, ਕਹਿੰਦੇ ਅਸੀਂ ਕੀ ਲੈਣਾ, ਜੋ ਨਰ ਨਿਰਦਾਵੇ ਰਹੇ ਗਣੇ ਇੰਦਰ ਸਿਮਰਨ। ਕਿਸੇ ਦੀ ਖੁਸ਼ਾਮਦ ਨਹੀਂ ਕਰਿਆ ਕਰਦੇ ਸਾਧੂ, ਕਿਸੇ ਦੇ ਅੱਗੇ ਹੱਥ ਨਹੀਂ ਫੈਲਾਉਂਦੇ। ਜਿਹੜਾ ਸਾਧੂ ਬਣ ਕੇ ਕਿਸੇ ਨੂੰ ਕਹੇ ਮੈਨੂੰ ਚੰਦਾ ਦਿਓ, ਮੈਨੂੰ ਪੈਸੇ ਦਿਓ, ਮੈਂ ਉਹ ਚੀਜ਼ ਲੈਣੀ ਹੈ, ਮੈਂ ਉਹ ਬਣਾਉਣਾ, ਮੈਂ ਗੁਰਦੁਆਰਾ ਬਣਾਉਣਾ, ਮੈਂ ਕੱਪੜੇ ਬਣਾਉਣੇ, ਮਹਾਰਾਜ ਕਹਿੰਦੇ ਮੂਰਖ ਹੈ ਬੰਦਾ, ਸਾਧੂ ਨਾ ਉਸਨੂੰ ਕਹੋ। ਉਹ ਗੁਰੂ ਨਾਨਕ ਦੀ ਤੂੰ ਸੇਵਾ ਕਰਦਾ, ਦੁਨੀਆਂ ਦੇ ਲੋਕਾਂ ਤੋਂ ਮੰਗਦਾ, ਸੰਗ ਨਹੀਂ ਲੱਗਦੀ ਤੈਨੂੰ, ਗੁਰੂ ਨੂੰ ਛੱਡ ਕੇ ਮੰਗਦਾ, ਤੂੰ ਆਪਣੇ ਗੁਰੂ ਨੂੰ ਕਹਿ। ਤੀਰਥ ਕੀਏ ਏਕ ਫਲ, ਸੰਤ ਮਿਲੇ ਫਲ ਚਾਰ, ਗੁਰੂ ਮਿਲੇ ਫਲ ਅਨੇਕ ਹੈ, ਕਹਿਤ ਕਬੀਰ ਵਿਚਾਰ। ਗੁਰੂ ਨਾਨਕ ਨੂੰ ਕਹਿ ਕੇ ਦੇਖ ਲਓ ਸੱਚੇ ਦਿਲ ਨਾਲ, ਬਈ ਮਹਾਰਾਜ ਅਸੀਂ ਤਾਂ ਤੇਰੇ ਸੇਵਕ ਹਾਂ, ਜਿਹੜਾ ਭੇਜੀ ਜਾਵਾਂਗੇ ਅਸੀਂ ਉਵੇਂ ਜਿਵੇਂ ਵਰਤੀ ਜਾਵਾਂਗੇ, ਅਸੀਂ ਨਹੀਂ ਮੰਗਣਾ ਕਿਸੇ ਦੇ ਮੂਹਰੇ ਹੱਥ ਨਹੀਂ ਅੱਡਣਾ, ਬਿਲਕੁਲ ਕੋਈ ਅਪੀਲ ਨਹੀਂ ਕਰਨੀ। ਮੰਗਣ ਵਾਲਾ ਜਿਹੜਾ ਹੈ, ਮਹਾਰਾਜ ਕਹਿੰਦੇ ਤੁਝਸੇ ਮੰਗੇ ਸੋ ਅਹਿਮਕ ਫਕੀਰ, ਬਾਬਰ ਨੂੰ ਕਹਿੰਦੇ ਅਹਿਮਕ ਹੈ ਜਿਹੜਾ ਤੈਨੂੰ ਕਹੇ ਮੈਨੂੰ ਦੇ। ਨੌ ਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ, ਜਿਹਦੇ ਹਿਰਦੇ 'ਚ ਵਾਹਿਗੁਰੂ ਬੈਠ ਗਿਆ ਉਹ ਤਾਂ 18 ਸਿੱਧੀਆਂ 9 ਨਿਧੀਆਂ ਪਿੱਛੇ ਪਿੱਛੇ ਫਿਰਦੀਆਂ, ਬਾਦਸ਼ਾਹ ਦਰ ਦੇ ਉੱਤੇ ਖੜ ਕੇ ਮੰਗਦੇ ਨੇ ਵੀ ਮੈਨੂੰ ਟਾਈਮ ਦਵਾ ਦੇ, ਮਹਾਰਾਜ ਜੀ ਇੱਥੇ ਹੀ ਆਏ ਹੋਏ ਸੀ, ਇੱਥੇ ਦਾ ਚੀਫ ਮਿਨਿਸਟਰ ਉਸ ਵੇਲੇ ਸਰਦਾਰ ਪ੍ਰਤਾਪ ਸਿੰਘ ਕਹਿ ਰਿਹਾ ਸੀ, ਮੇਰੇ ਕੋਲ ਆਇਆ, ਕਹਿੰਦਾ ਮੈਂ ਅਸੈਂਬਲੀ 'ਚੋਂ ਉੱਠ ਕੇ ਆਇਆ, ਵੀ ਮੈਨੂੰ ਦਰਸ਼ਨ ਕਰਾ ਦਿਓ। ਮੈਂ ਕਿਹਾ ਐਂ ਤਾਂ ਨਹੀਂ ਮਿਲਦੇ ਮਹਾਰਾਜ, ਬੇਨਤੀ ਕਰ ਲੈਂਦਾ, ਅੱਗੇ ਮੌਜ ਆ ਉਹਨਾਂ ਦੀ। ਮੈਂ ਅੰਦਰ ਚਲਿਆ ਗਿਆ, ਥੋੜ੍ਹਾ ਜਿਹਾ ਟਾਈਮ ਤੋਂ ਪਹਿਲਾਂ ਸੀ, ਅੱਧਾ ਘੰਟਾ, ਮਾੜਾ ਜਿਹਾ ਖੜਕਾ ਕਰਿਆ, ਮਹਾਰਾਜ ਸਮਾਧੀ 'ਚ ਬੈਠੇ ਨੇ, ਚੁੱਪ ਕਰਕੇ ਖੜ ਗਿਆ। ਅਤੇ ਜਦੋਂ ਖੜਕਾ ਹੋਇਆ ਦਰਵਾਜ਼ੇ ਦਾ, ਮਹਾਰਾਜ ਨੇਤਰ ਖੋਲ੍ਹੇ ਅੱਧੇ, ਇੱਕ ਕਹਿਣ ਲੱਗੇ ਕੀ ਗੱਲ ਹੈ, ਮੈਂ ਜੀ ਸਰਦਾਰ ਪ੍ਰਤਾਪ ਸਿੰਘ ਕਹਿ ਰਹੇ ਖੜੇ, ਚੁੱਪ ਕਰਕੇ ਨੇਤਰ ਬੰਦ ਕਰ ਲਏ, ਬਾਹਰ ਆ ਗਿਆ ਮੈਂ, ਹੁਣ ਕੀ ਕਹਿਣਾ ਸੀ। 5 ਮਿੰਟ ਦੇ ਬਾਅਦ ਮੈਂ ਫੇਰ ਗਿਆ, ਮਹਾਰਾਜ ਕਹਿੰਦੇ ਕੀ ਕਲਪਨਾ ਹੋ ਗਈ ਤੈਨੂੰ, ਮਹਾ ਮਹਾਰਾਜ ਪ੍ਰਤਾਪ ਸਿੰਘ ਕਹਿ ਰਹੇ ਖੜੇ, ਚੁੱਪ ਕਰ ਗਏ। 8-10 ਮਿੰਟ ਠਹਿਰ ਕੇ ਫੇਰ ਮੈਂ ਗਿਆ, ਉੱਧਰ ਉਹ ਖੜਾ, ਉੱਧਰ ਮਹਾਂਪੁਰਸ਼ ਪ੍ਰਵਾਹ ਨਾ ਕਰਨ, ਵਿਚਾਲੇ ਵਿਚਾਲੇ ਮੈਂ ਅੜ ਕੇ ਆਇਆ। ਫਿਰ ਮੈਂ ਗਿਆ, ਮਹਾਰਾਜ ਕਹਿੰਦੇ ਕੀ ਗੱਲ। ਮੈਂ ਕਿਹਾ ਮਹਾਰਾਜ ਪ੍ਰਤਾਪ ਸਿੰਘ ਕਹਿ ਰਹੇ, 3 ਵਾਰੀ ਪੁੱਛਿਆ ਇਸ ਤਰ੍ਹਾਂ, ਕਹਿੰਦੇ ਕਿਹਨੇ ਬੁਲਾਇਆ, ਤੈਂ ਕਿਹਾ ਉਹਨੇ। ਮੈਂ ਕਿਹਾ ਨਾ ਮਹਾਰਾਜ ਮੈਂ ਨਹੀਂ ਕਿਹਾ, ਮੈਨੂੰ ਤਾਂ ਲੋੜ ਹੀ ਨਹੀਂ ਹੈ ਕਿਸੇ ਨੂੰ ਕਹਿਣ ਦੀ, ਮੈਨੂੰ ਨਹੀਂ ਲੋੜ ਹੈ, ਕੋਈ ਆਵੇ ਕੋਈ ਨਾ ਆਵੇ, ਜਿਹਦੇ ਕਰਮ ਹੋਣਗੇ ਉਹ ਆ ਜਾਏਗਾ, ਜਿਹਦੇ ਨਹੀਂ ਬਣੇ ਉਹ ਨਹੀਂ ਆਏਗਾ, ਅਪੀਲਾਂ ਨਹੀਂ ਮਹਾਰਾਜ ਮੈਂ ਨਹੀਂ ਕਰ, ਮੈਂ ਨਹੀਂ ਕਹਿੰਦਾ ਕਿਸੇ। ਹਾਂ ਅਸੀਂ ਜਗਿਆਸੂ ਨੂੰ ਜ਼ਰੂਰ ਕਹਿੰਦੇ ਹਾਂ ਵੀ ਇੱਕ ਵਾਰੀ ਸਤਸੰਗ ਚਾਹ ਬਚਨ ਸੁਣ, ਇਹ ਗੁਰੂ ਦਾ ਹੁਕਮ ਹੈ, ਵੀ ਜ਼ਰੂਰ ਲਿਆਵੇ, ਆਪ ਜਪੇ ਅਵਰਾ ਨਾਮ ਜਪਾਵੇ, ਆਪ ਵੀ ਜਪੇ ਅਤੇ ਦੂਸਰਿਆਂ ਨੂੰ ਵੀ ਪ੍ਰੇਰਨਾ ਕਰਕੇ ਲਿਆਵੇ, ਉਹਦੇ 'ਚ ਭਲਾ ਹੁੰਦਾ। ਕਹਿੰਦੇ ਕਿੰਨੇ ਬੰਦੇ ਨੇ, ਮਹਾ ਮਹਾਰਾਜ 14 ਨੇ, 13 ਪਹਿਲਾਂ ਨੇ, 14 ਹੈਗਾ। ਕਹਿੰਦੇ ਫਿਰ ਜਿਹੜਾ ਨੰਬਰ 1 'ਤੇ ਆਇਆ ਉਹਨੂੰ ਪਹਿਲਾਂ ਭੇਜੋ, ਪਹਿਲਾਂ ਵਾਲਾ ਪਹਿਲਾਂ ਆਉਂਦਾ ਪਿੱਛੇ। ਮੈਂ ਕਿਹਾ ਵੀ ਹੁਕਮ ਹੈ ਇਸ ਤਰ੍ਹਾਂ, ਹੁਣ ਤੁਸੀਂ ਸਲਾਹ ਕਰ ਲਓ। ਕਹਿੰਦਾ ਨਹੀਂ ਨਹੀਂ ਹੁਕਮ 'ਚ ਰਹਿਣਾ। ਕਿਵੇਂ ਨੰਬਰ ਹੈ? ਕਹਿੰਦਾ 1, 2, 3 ਗਿਣ ਕੇ ਕਹਿੰਦਾ ਲਓ ਵੀ 14 ਨੰਬਰ, ਲਾਈਨ 'ਚ ਖੜ ਗਿਆ। ਹੁਣ ਜੇ 3-3 ਮਿੰਟ ਵੀ ਲੱਗਣ ਤਾਂ 42 ਮਿੰਟ ਲੱਗ ਗਏ। ਉਹ ਬੰਦਾ ਜਿਹਨੂੰ 1 ਸੈਕਿੰਡ ਦੀ ਵਿਹਲ ਨਹੀਂ ਹੈ, ਅਤੇ ਅਖੀਰ ਅੰਦਰ ਚਲਿਆ ਗਿਆ। ਸੋ ਉਹ ਪਰਵਾਹ ਨਹੀਂ ਹੋਇਆ ਕਰਦੀ ਕਿਸੇ ਵੱਡਾ ਜੇ ਛੋਟਾ ਜੇ, ਇੱਕੋ ਨਜ਼ਰ 'ਚ ਹੋਇਆ ਕਰਦੇ ਹਾਂ ਸਾਰੇ, ਕਿਉਂਕਿ ਉਹਨਾਂ ਦੇ ਹੱਥ ਵਿੱਚ ਹੁੰਦਾ, ਜਾਂ ਕਾ ਕਹਿਆ ਦਰਗਾਹ ਚਲਾਇਆ, ਸੋ ਕਿਸ ਕੋ ਨਜ਼ਰ ਲਾਇਆ ਵੇ ਤਲੈ। ਸੋ ਇਹ ਰਾਜੇ ਨੇ ਬਰਤਨ ਮਾਂਜੇ, ਸੇਵਾ ਕਰਿਆ ਕਰੇ, ਬਰਤਨ ਧੋਇਆ ਕਰੇ, ਪੱਖੇ ਚੱਲਿਆ ਕਰੇ, ਚਰਨ ਧੋਵੇ। ਇੱਕ ਦਿਨ ਮਹਾਂਪੁਰਸ਼ ਕਹਿਣ ਲੱਗੇ, ਰਾਜਨ ਤੇਰੀ ਸੇਵਾ ਤੋਂ ਅਸੀਂ ਪ੍ਰਸੰਨ ਹੋਏ ਹਾਂ, ਤੇਰੇ ਚਿੱਤ ਵਿੱਚ ਕੋਈ ਭਾਵਨਾ? ਕਹਿੰਦੇ ਹਾਂ ਮਹਾਰਾਜ। ਕਹਿਣ ਦੱਸ। ਕਹਿੰਦੇ ਮਹਾਰਾਜ ਮੇਰੇ ਔਲਾਦ ਨਹੀਂ ਹੈ, 1 ਪੁੱਤਰ ਦੀ ਦਾਤ ਦਿਓ। ਕਹਿੰਦੇ 1 ਨਹੀਂ 2 ਹੋਣਗੇ, ਦੋ ਦਿੰਦੇ ਹਾਂ ਤੈਨੂੰ, ਇੱਕ ਨੂੰ ਤਾਂ ਰਾਜ ਭਾਗ ਚ ਲਾਈ, ਉਹ ਤਾਂ ਤੇਰੀ ਇੱਥੇ ਨਿਸ਼ਾਨੀ ਰਹੇਗੀ, ਇੱਕ ਪੁੱਤਰ ਨੂੰ ਬੰਦਗੀ ਕਰਾਈ ਤਾਂ ਕਿ ਤੇਰੀਆਂ ਕੁਲਾਂ ਦਾ ਆਧਾਰ ਹੋ ਜਾਵੇ। ਕਿਉਂ ਗਾਲ ਲੱਗਦੀ ਹੈ, ਜੇ ਕੁਲਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸਣਾ ਭਾਈ ਮਹਿਤਾਰੀ, ਜਿਹੜੀ ਕੁਲ ਦੇ ਅੰਦਰ ਪੁੱਤਰ ਨਹੀਂ ਹੈ ਗਿਆਨ ਦੇ ਵਿਚਾਰ ਵਾਲਾ, ਉਹ ਤਾਂ ਕਹਿੰਦੇ ਵਿਧਵਾ ਹੋ ਜਾਣੀ ਚਾਹੀਦੀ ਹੈ ਮਾਂ ਉਹਦੀ। ਜਾਂ ਤੈਨੂੰ ਇੱਧਰੋਂ ਵੀ ਅਸੀਂ ਛਡਾਉਣਾ ਚਾਹੁੰਦੇ, ਅਤੇ ਫਿਰ ਤੂੰ ਬੰਦਗੀ ਕਰੀ ਰਾਜ ਦੇ ਕੇ, ਹੁਕਮ ਹੋ ਗਿਆ। ਕਹਿਣ ਲੱਗਿਆ ਮਹਾਰਾਜ ਮੈਨੂੰ ਇਸ ਪਦ ਦੀ ਸੋਝੀ ਕੌਣ ਕਰਾਊਗਾ? ਕਹਿੰਦੇ ਇਹਦੀ ਸੋਝੀ ਇੱਕ ਮਹਾਤਮਾ ਨੇ ਜਿਨ੍ਹਾਂ ਦਾ ਨਾਂ ਜੜ ਭਰਤ ਹੈ, ਉਹ ਫਿਰਦੇ ਤੁਰਦੇ ਆ ਜਾਣਗੇ, ਜਿਵੇਂ ਗੁਰੂ ਨਾਨਕ ਪਾਤਸ਼ਾਹ ਨੂੰ ਉਡੀਕਦਾ ਇਹ ਰਾਜਾ, ਉਹ ਵੀ ਉਡੀਕਦਾ ਸੀ। ਕਹਿੰਦੇ ਮਹਾਰਾਜ ਮੈਂ ਉਹਨੂੰ ਜਾਣਦਾ ਨਹੀਂ ਹਾਂ। ਉਹ ਕਹਿੰਦੇ ਉਹ ਜੀਵਨ ਮੁਕਤ ਅਵਸਥਾ ਹੈ ਉਹਦੀ, ਨਾ ਹਰਖ ਹੈ ਨਾ ਸੋਗ ਹੈ, ਨਾ ਘਾਟੇ ਤੋਂ ਕੋਈ ਡਰ ਹੈ ਨਾ ਵਾਧੇ ਦਾ ਕੋਈ ਖੁਸ਼ੀ ਹੈ। ਤੈਸਾ ਹਰਖ ਤੈਸਾ ਉਹ ਸੋਗ, ਸਦਾ ਆਨੰਦ ਤੈ ਨਹਿ ਵਿਯੋਗ, ਤੈਸਾ ਸਵਰਨ ਤੈਸੀ ਉਹ ਸਮਾਟੀ, ਤੈਸਾ ਅੰਮ੍ਰਿਤ ਤੈਸੀ ਪੇ ਘਾਟੀ, ਤੈਸਾ ਮਾਨ ਤੈਸਾ ਅਪਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਬਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ। ਕਹਿੰਦੇ ਉਹ ਜੀਵਨ ਮੁਕਤ ਅਵਸਥਾ ਦਾ ਪ੍ਰੇਮੀ ਹੈ। ਅਤੇ ਮੋਟੀਆਂ ਮੋਟੀਆਂ ਮੈਂ ਗੱਲਾਂ ਦੱਸਦਾ ਵੀ ਉਹਦੇ ਵਿੱਚ ਹੱਠ ਨਹੀਂ ਹੈਗਾ, ਉਹ ਸਦਾ ਹੀ ਆਤਮ ਚਿੰਤਨ ਕਰਦੇ ਰਹਿੰਦੇ। ਅਤੇ ਗਿਆਨ ਦੇ ਪੰਜ ਫਲ ਹੁੰਦੇ ਨੇ, ਉਹ ਪੰਜੇ ਫਲ ਉਹਨਾਂ ਦੇ ਕੋਲ ਨੇ। ਇੱਕ ਤਾਂ ਇਹ ਹੁੰਦਾ ਪਹਿਲਾ ਫਲ ਕਿ ਤੱਤਵ ਨੂੰ ਆਤਮ ਤੱਤ ਨੂੰ ਨਹੀਂ ਸਾਧੂ ਕਦੇ ਭੁੱਲਦੇ ਹੁੰਦੇ, ਬਸ਼ੱਕ ਗੱਲ ਕਰੀ ਜਾਣ ਮੈਂ ਕਿਹਾ ਸੀ ਮੈਂ ਕਿਹਾ ਸੀ ਉਹ ਮੈਂ ਕਹਿਣ ਵਾਸਤੇ ਹੀ ਹੈ, ਲੇਕਿਨ ਆਤਮ ਤੱਤ ਦੇ ਵਿੱਚ ਰਹਿੰਦੇ ਨੇ, ਕੰਮ ਚਲਾਉਣ ਨੂੰ ਬੋਲੀ ਬੋਲਦੇ ਨੇ ਮੈਂ ਤੂੰ ਦੀ। ਦੂਸਰੀ ਇਹ ਹੋਇਆ ਕਰਦੀ ਹੈ ਉਹਨਾਂ ਨੂੰ ਕੋਈ ਤ੍ਰਿਸ਼ਨਾ ਕੋਈ ਵਾਸ਼ਨਾ ਨਹੀਂ ਹੋਇਆ ਕਰਦੀ, ਕਿਸੇ ਕਿਸਮ ਦੀ ਤ੍ਰਿਸ਼ਨਾ ਨਹੀਂ ਹੋਇਆ ਕਰਦੀ। ਤੀਸਰਾ ਉਹ ਕਿਸੇ ਵਾਦ ਵਿਵਾਦ ਖੰਡਨ ਵੰਡਣ 'ਚ ਨਹੀਂ ਪਿਆ ਕਰਦੇ, ਕਿਸੇ ਨੂੰ ਮਾੜਾ ਨਹੀਂ ਕਹਿੰਦੇ, ਸਭ ਨੂੰ ਸ੍ਰੇਸ਼ਟ ਹੀ ਕਹਿੰਦੇ। ਪੁੱਛ ਲਵੇ ਸ਼ਰਧਾ ਨਾਲ ਤਾਂ ਵਚਨ ਕਰ ਦਿੰਦੇ ਨੇ, ਐਵੇਂ ਨਹੀਂ ਕਿਸੇ ਨੂੰ ਘਟੀਆ ਕਿਸੇ ਨੂੰ ਵਧੀਆ ਕਹਿੰਦੇ। ਚੌਥਾ ਕਹਿੰਦੇ ਨੇ ਕਿ ਉੱਥੇ ਦੁੱਖ ਦਾ ਭਾਵ ਹੁੰਦਾ, ਕਿਸੇ ਕਿਸਮ ਦਾ ਵੀ ਦੁੱਖ, ਜਿਹੜੇ ਪੰਜ ਕਲੇਸ਼ ਨੇ ਵਿਦਿਆ ਸਮਤਾ ਅਪਨਿਵੇਸ਼ ਦਰਾਗ ਦੁਆਇਕ, ਇਹ ਪੰਜੇ ਹੀ ਨਹੀਂ ਉੱਥੇ ਹੋਇਆ ਕਰਦੇ, ਇਹਦਾ ਭਾਵ ਹੋਇਆ ਕਰਦਾ ਪੂਰੀ ਤਰ੍ਹਾਂ ਦੇ ਨਾਲ, ਸਦਾ ਪ੍ਰਸੰਨ ਰਹਿੰਦੇ ਨੇ। ਇਹ ਪੰਜ ਫਲ ਹੁੰਦੇ ਨੇ ਜੀਵਨ ਮੁਕਤ ਪੁਰਸ਼ ਦੇ। ਸੋ ਇਹਦੇ ਜਦੋਂ ਇਸ ਤਰ੍ਹਾਂ ਦੇ ਸੁਭਾਅ ਵਾਲਾ ਕੋਈ ਆ ਗਿਆ ਤਾਂ ਸਮਝ ਲਈ ਵੀ ਜੜ ਭਰਤ। ਸੋ ਰਾਜੇ ਨੇ ਸਾਧੂਆਂ ਦੇ ਸੇਵਾ ਉਸੇ ਤਰ੍ਹਾਂ ਜਾਰੀ ਰੱਖੀ ਅਤੇ ਉਹਨਾਂ ਦੇ ਟੈਸਟ ਕਰਨ ਵਾਸਤੇ ਕੁਛ ਬਿਉਂਤ ਬਣਾ ਲਈ। ਉਸਨੇ ਇੱਕ ਤੋਤਾ ਰੱਖ ਲਿਆ ਪਿੰਜਰੇ 'ਚ, ਬੜਾ ਪੜ੍ਹਾਇਆ ਉਸ, ਹਰ ਤਰ੍ਹਾਂ ਦੀ ਪੜ੍ਹਾਈ ਕਰਾਈ। ਅਤੇ ਉਹਨੇ ਜਦੋਂ ਆਉਣਾ ਕਿਸੇ ਮਹਾਂਪੁਰਸ਼ ਨੇ ਪਹਿਲਾਂ ਉਸਤਤ ਕਰਨੀ, ਉਹਦੇ ਬਾਅਦ ਫਿਰ ਉਹਨੇ ਕਹਿਣਾ ਵੀ ਨਾਮ ਦਾ ਮਹਾਤਮ ਦੱਸਣਾ ਕਿ ਮਹਾਰਾਜ ਪਹਿਲਾਂ ਜਿਹੜੇ ਮਹਾਤਮਾ ਆਏ ਸੀ ਉਹਨਾਂ ਨੇ ਇਹ ਦੱਸਿਆ ਸੀ ਕਿ ਨਾਮ ਦਾ ਕੀ ਮਹਾਤਮ ਹੁੰਦਾ, ਜਿਹੜਾ ਨਾਮ ਜਪਦਾ ਹੈ ਉਹਦਾ ਜੰਮਣ ਮਰਨ ਘੱਟ ਜਾਂਦਾ। ਜਿਵੇਂ ਸੁਖਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਦੂਜੀ ਅਤੇ ਤੀਜੀ ਦੇ ਵਿੱਚ ਨਾਮ ਦਾ ਮਹਾਤਮ ਦੱਸਿਆ ਹੋਇਆ ਹੈ, ਉਹ ਸਾਰਾ ਹੀ ਮਹਾਤਮ ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ ਕੈ ਸਿਮਰਨ ਦੂਖ ਜਮ ਨਸੈ, ਪ੍ਰਭ ਕੈ ਸਿਮਰਨ ਕਾਲ ਪਰ ਹਰੈ, ਪ੍ਰਭ ਕੈ ਸਿਮਰਨ ਦੁਸ਼ਮਣ ਟਰੈ, ਪ੍ਰਭ ਸਿਮਰਤ ਕਛ ਬਿਗਨ ਨਾ ਲਾਗੈ, ਪ੍ਰਭ ਕੈ ਸਿਮਰਨ ਆਦਿਨ ਜਾਗੈ। ਸਾਰਾ ਮਹਾਤਮ ਉਸਨੇ ਸੁਣਾਉਣਾ, ਉਹਦੇ ਬਾਅਦ ਕਹਿਣਾ ਕਿ ਮਹਾਂਪੁਰਸ਼ੋ ਮੈਂ ਵੀ ਤਾਂ ਰਾਮ 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 ਸਾਰਾ ਦਿਨ ਕਰੀ ਜਾਂਦਾ, ਪਰ ਮੇਰਾ ਇਹ ਨੇਚਾ ਕੁਛ ਹਿੱਲਿਆ ਹੋਇਆ, ਉਹ ਇਹ ਹੈ ਕਿ ਮੈਨੂੰ ਮੇਰਾ ਤਾਂ ਪਿੰਜਰਾ ਹੀ ਨਹੀਂ ਟੁੱਟਿਆ, ਮੈਂ ਤਾਂ ਇਹਦੇ ਵਿੱਚ ਕੈਦ ਹਾਂ, ਮੇਰਾ ਜਨਮ ਮਰਨ ਤੋਂ ਛੁਟਕਾਰਾ ਕਿਵੇਂ ਹੋਏਗਾ? ਪੂਰੇ ਮਹਾਤਮਾ ਆ ਗਏ ਜੜ ਭਰਤ, ਉਹਨਾਂ ਨੂੰ ਵੀ ਬੇਨਤੀ ਕਰੀ, ਉਹਨਾਂ ਨੇ ਇਸ਼ਾਰੇ ਨਾਲ ਸਮਝਾ ਤਾ ਵੀ ਤੂੰ ਐਂ ਸਾਹ ਖਿੱਚ ਕੇ ਪੈ ਜਾ। ਤੋਤੇ ਦਾ ਹਿਰਦਾ ਸ਼ੁੱਧ ਹੋਇਆ ਹੋਇਆ ਸੀ ਨਾਮ ਜਪ ਕੇ, ਗੱਲ ਸਮਝ ਗਿਆ, ਪੜ੍ਹਾਈ ਵਿੱਚ ਪਾਕ ਸੀ। ਗੱਲ ਇੱਕ ਵਾਰੀ ਦੱਸ ਦਿਓ ਜਦੇ ਸਮਝ ਜਾ, ਦੱਸਦਾ ਵੀ ਤੂੰ ਸਾਹ ਖਿੱਚ ਕੇ ਪੈ ਜਾ, ਬਸ ਅੱਖਾਂ ਹੀ ਨਾ ਖੋਲੀ, ਇਸ਼ਾਰੇ ਨਾਲ ਦੱਸਤਾ, ਅੱਖਾਂ 'ਤੇ ਹੱਥ ਰੱਖ ਕੇ ਵੀ ਐਂ ਬੰਦ ਕਰ ਲਾ, ਸਵਾਹ ਜ਼ੋਰ ਨਾਲ ਖਿੱਚ ਕੇ ਅੰਦਰ ਰੱਖਤਾ, ਕਾਪੀ ਕਰ ਲਈ ਉਸਨੇ। ਅਤੇ ਰਾਜੇ ਨੇ ਦੇਖਿਆ ਵੀ ਮਹਾਤਮਾ ਆ ਗਏ, ਵੀ ਤੋਤਾ ਕਿਉਂ ਨਹੀਂ ਸਵਾਗਤ ਕਰ ਰਿਹਾ? ਜਾ ਨੌਕਰ ਨੂੰ ਕਹਿਣ ਲੱਗੇ, ਸੇਵਾਦਾਰ ਨੂੰ ਵੀ ਦੱਸ ਤੋਤਾ ਬੋਲਦਾ ਨਹੀਂ, ਅਤੇ ਆਪ ਉੱਠ ਕੇ ਆ ਗਏ। ਉਹ ਕਹਿੰਦੇ ਮਹਾਰਾਜ ਤੋਤਾ ਤਾਂ ਬਿਮਾਰ ਹੈ, ਖਬਰ ਨਹੀਂ ਪਤਾ ਨਹੀਂ ਕੀ ਗੱਲ ਹੈ, ਮੈਂ ਤਾਂ ਅੱਖਾਂ ਹੀ ਨਹੀਂ ਖੋਲਦਾ। ਕਹਿੰਦੇ ਖੁੱਲ੍ਹੀ ਹਵਾ 'ਚ ਰੱਖ ਲੈ। ਖੁੱਲ੍ਹੀ ਹਵਾ 'ਚ ਰੱਖ ਲਿਆ, ਜਾਂ ਤੋਤੇ ਨੇ ਦੇਖਿਆ ਵੀ ਹੁਣ ਮੇਰੇ ਨੇੜੇ ਤੇੜੇ ਕੋਈ ਨਹੀਂ, ਉੜ ਕੇ ਜਾ ਕੇ ਨਿੰਮ 'ਤੇ ਬਹਿ ਗਿਆ। ਕਹਿੰਦਾ ਧੰਨੋ ਮਹਾਰਾਜ ਧੰਨੋ, ਤੁਸੀਂ ਆਏ ਹੋ ਜਿਹਨੇ ਮੈਨੂੰ ਪਿੰਜਰੇ ਚੋਂ ਮੁਕਤ ਕਰਤਾ। ਠੀਕ ਹੈ, ਨਾਮ ਜਿਹੜਾ ਹੈ ਪਰਮੇਸ਼ਰ ਦਾ ਉਹ ਜੀਵਨ ਮੁਕਤ ਜਮਾਂ ਦੇ ਪੰਜੇ ਚੋਂ ਛਡਾ ਦਿੰਦਾ। ਅਤੇ ਰਾਜੇ ਨੇ ਵੀ ਸਮਝ ਲਿਆ ਵੀ ਉਹੀ ਆ ਗਏ ਅਤੇ ਕਹਿਣ ਲੱਗੇ, ਬੜੀ ਸੇਵਾ ਕਰੀ, ਕਹਿੰਦੇ ਮਹਾਰਾਜ ਚੰਗਾ ਹੋਇਆ ਤੁਸੀਂ ਮੌਸਮ ਚੰਗੇ 'ਚ ਆ ਗਏ। ਆਹ ਦੇਖੋ ਨਿੰਮਾਂ ਦੇ ਦਰਖਤ ਖੜ੍ਹੇ ਸੀ, ਕਹਿੰਦੇ ਇਹਨਾਂ ਨੂੰ ਸੇਰ ਸੇਰ ਪੱਕੇ ਦੇ ਅੰਬ ਲੱਗਦੇ, ਬੜੇ ਸਾਧੂ ਮਹਾਤਮਾ ਆਉਂਦੇ ਨੇ। ਹੁਣ ਤੁਸੀਂ 6 ਮਹੀਨੇ ਇੱਥੇ ਰਹੇ, ਕੋਈ ਹੱਠ ਨਹੀਂ ਕਰਿਆ, ਕੋਈ ਗੱਲ ਨਹੀਂ ਕਰੀ। ਰਾਜ ਨੇ ਤਾਂ ਨਿੰਮਾਂ ਨੇ, ਪਹਿਲੇ ਸਾਧੂ ਸਾਰੇ ਕਹਿੰਦੇ ਸੀ ਰਾਜ ਨੇ ਨਿੰਮਾਂ ਨੂੰ ਲੱਗਦੇ ਨੇ ਅੰਬ, ਉਹਨੇ ਕੁਛ ਨਹੀਂ ਗੱਲ ਨਹੀਂ ਕਰੀ, ਕੋਈ ਹੱਠ ਨਹੀਂ ਕਰਿਆ, ਨਾ ਰਹਿਣ ਦਾ ਨਾ ਵਾਦ ਵਿਵਾਦ 'ਚ ਪਏ ਵੀ ਵਾਦ ਵਿਵਾਦ 'ਚ ਕੀ ਇਹ ਨਿੰਮ ਹੈ, ਇਹ ਗਲਤੀ ਦੇ ਨਾਲ ਇਹਨੂੰ ਕਹਿੰਦਾ। ਜਦੋਂ ਉਸਨੇ ਦੇਖ ਲਿਆ ਵੀ ਇਹਦਾ ਸੱਚਮੁੱਚ ਜੜ ਭਰਤ ਹੈ, ਉਸ ਵੇਲੇ ਉਹਨੇ ਬੇਨਤੀ ਕਰੀ ਕਿ ਮਹਾਰਾਜ ਮੈਨੂੰ ਜੀਵਨ ਮੁਕਤੀ ਦਾ ਉਪਾਅ ਦੱਸੋ। ਉਸ ਵੇਲੇ ਕਹਿਣ ਲੱਗੇ ਰਾਜਨ, ਜੀਵਨ ਮੁਕਤੀ ਨਾਮ ਦੇ ਅਧੀਨ ਹੈ, ਨਾਮ 'ਚੋਂ ਪੈਦਾ ਹੁੰਦੀ ਹੈ, ਪ੍ਰਭੂ ਨਾਮ 'ਚੋਂ। ਤੈਨੂੰ ਬੜੀ ਦੇਰ ਹੋ ਗਈ ਨਾਮ ਜਪਦੇ, ਜਦ ਤੋਂ ਸੰਤਾਂ ਦੀ ਸੰਗਤ ਕਰੀ ਹੈ ਤੂੰ ਨਾਮ ਜਪਦਾ ਹੀ ਤੁਰਿਆ ਹੈ, ਤੈਨੂੰ ਉੱਚੀਆਂ ਅਵਸਥਾ ਪ੍ਰਾਪਤ ਹੋਈ, ਹੁਣ ਤੂੰ ਤੱਤ ਜਿਹੜਾ ਹੈ ਇਹਦੇ ਵਿੱਚ ਪਰਮ ਤੱਤ ਉਹਦੀ ਖੋਜ ਕਰ। ਕਹਿਣ ਲੱਗੇ ਵੇਖ, ਬਦਾਮ ਹੁੰਦਾ ਨਾ, ਇਹ ਬਦਾਮ ਦੇ ਵਿੱਚ ਜੇ ਅਸੀਂ ਕੱਢਣਾ ਹੋਵੇ ਬਦਾਮ ਰੋਗਨ, ਪਹਿਲਾਂ ਸਾਨੂੰ ਉੱਪਰਲਾ ਤੋੜਨਾ ਪੈਂਦਾ, ਫਿਰ ਉਹਦੇ ਬਾਅਦ ਲਾਲ ਰੰਗ ਦਾ ਬਦਾਮ ਨਿਕਲੇ ਆਉਂਦਾ, ਫਿਰ ਅਸੀਂ ਪਾਣੀ 'ਚ ਪਿਆਉਂਦੇ ਹਾਂ ਅਤੇ ਉਹ ਲਾ ਦਿੰਦੇ ਹਾਂ, ਫਿਰ ਚਿੱਟੇ ਦਾ ਨਿਕਲਿਆ, ਫਿਰ ਜਦ ਅਸੀਂ ਉਸ ਨੂੰ ਢੰਗ ਨਾਲ ਰਗੜਦੇ ਹਾਂ ਉਹਦੇ ਵਿੱਚੋਂ ਬਦਾਮ ਨਿਕਲ ਆਉਂਦਾ, ਬਦਾਮ ਰੋਗਨ, ਫਿਰ ਜਿਹੜੀਆਂ ਵਾਧੂ ਚੀਜ਼ਾਂ ਨੇ ਆਪਾਂ ਸੁੱਟ ਦਿੰਦੇ ਹਾਂ ਉਹਨੂੰ। ਕਹਿੰਦੇ ਇਸੇ ਤਰ੍ਹਾਂ ਦੇ ਨਾਲ ਆਹ ਆਪਣਾ ਜਿਹੜਾ ਸਰੀਰ ਹੈ ਇਹ ਤਿੰਨਾਂ ਗੁਣਾਂ ਦਾ 'ਚੋਂ ਪੈਦਾ ਹੋਇਆ, ਜਿਹੜਾ ਜਿਹੜੀ ਚੀਜ਼ ਅਸੀਂ ਨਿਰਗੁਣ ਨੂੰ ਟੋਲਦੇ ਹਾਂ ਉਹ ਤਿਰਗੁਣ ਅਤੀਤ ਹੈ। ਤੂੰ ਆਪਣੇ ਸਰੂਪ ਨੂੰ ਸਮਝ, ਇਹ 5 ਕੋਸ਼ ਨੇ, ਆਨੰਦਮਈ ਕੋਸ਼, ਵਿਗਿਆਨਮਈ ਕੋਸ਼, ਮਨੋਮਈ ਕੋਸ਼, ਪ੍ਰਾਣਮਈ ਕੋਸ਼, ਆਹ ਦੇਹ ਅੰਨਮਈ ਕੋਸ਼, ਇਹਨਾਂ ਨੇ ਉਸ ਤੱਤ ਨੂੰ ਟਕਿਆ ਹੋਇਆ। ਇਹਨਾਂ ਨੂੰ ਹੌਲੀ ਹੌਲੀ ਦੂਰ ਕਰਦੇ, ਪਹਿਲਾਂ ਤਾਂ ਤੂੰ ਆਪਣੇ ਦੇਹ ਦੇ ਵਿੱਚ ਦੇਖ ਤੂੰ ਕੀ ਹੈ। ਇਹ ਦੇਹ ਦਾ ਆਧਾਰ ਪ੍ਰਾਣ ਨੇ, 5 ਤੱਤ ਦੀ ਦੇਹ, 25 ਪ੍ਰਕਿਰਤੀਆਂ ਦੇ, 5 ਗਿਆਨਿੰਦਰੇ, 5 ਕਰਮਿੰਦਰੇ, ਇਹਦਾ ਆਧਾਰ ਪ੍ਰਾਣ ਹੈ। ਜਦੋਂ ਪ੍ਰਾਣ ਨਿਕਲ ਜਾਂਦੇ ਆ ਦੇਹ ਉਵੇਂ ਜਿਵੇਂ ਰਹਿੰਦੀ ਹੈ ਗਿਰ ਜਾਂਦੀ ਹੈ, ਕਿਉਂਕਿ ਉਹਦਾ ਆਧਾਰ ਨਿਕਲ ਗਿਆ ਵਿੱਚ। ਪ੍ਰਾਣਾਂ ਦਾ ਆਧਾਰ ਮਨ ਹੈ, ਮਨ ਪ੍ਰਾਣਾਂ ਨੂੰ ਹਰਕਤ ਦਿੰਦਾ, ਮਨ ਦਾ ਆਧਾਰ ਬੁੱਧੀ ਹੈ, ਬੁੱਧੀ ਦਾ ਆਧਾਰ ਚਿੱਤ ਹੈ, ਚਿੱਤ ਦਾ ਆਧਾਰ ਹੈ ਅਹਮ ਭਾਵ ਮੈਂ ਆਈ ਐਮ। ਕਹਿੰਦੇ ਮੈਂ ਦਾ ਆਧਾਰ ਹੈ ਆਤਮਾ ਪਰਿਪੂਰਨ। ਹੁਣ ਇਹ ਜਿਹੜੇ ਆਧਾਰ ਉੱਪਰਲੇ ਨੇ ਇਹਨਾਂ ਨੂੰ ਤੂੰ ਫੋਕਟ ਸਮਝ ਕੇ ਸਿੱਟ ਦੇ ਅਤੇ ਆਪਣੇ ਨਿੱਜ ਸਰੂਪ ਚਲਿਆ ਜਾ, ਤੈਨੂੰ ਤੁਰਿਆ ਅਵਸਥਾ ਪ੍ਰਾਪਤ ਹੋ ਜਾਏਗੀ। ਅਧਿਕਾਰੀ ਸੀਗਾ ਉਸੇ ਵੇਲੇ ਉਸਨੂੰ ਤੁਰਿਆ ਅਵਸਥਾ ਪ੍ਰਾਪਤ ਹੋ ਕੇ ਜੀਵਨ ਮੁਕਤੀ ਪ੍ਰਾਪਤ ਹੋ ਗਈ। ਸੋ ਕਹਿਣ ਲੱਗੇ ਪਰਸ਼ੁਰਾਮ ਕਿ ਮਹਾਰਾਜ ਅਸੀਂ ਵੀ ਸੁਣਿਆ ਕਿ ਜਦੋਂ ਪੂਰਨ ਸੰਤ ਕੋਈ ਆ ਜਾਵੇ ਤਾਂ ਕੁਛ ਨਿਸ਼ਾਨੀਆਂ ਹੁੰਦੀਆਂ ਇਸ ਤਰ੍ਹਾਂ ਦਾ।
ਸਾਹਿਬ ਚਿੱਤਿਆਂ ਦਾ ਹੈ ਸੰਤਾਂ ਦੇ ਦਰਸ਼ਨ ਕਰਕੇ, ਸਾਹਿਬ ਚਿੱਤਿਆਂ ਦਾ ਹੈ ਸੰਤਾਂ ਦੇ ਦਰਸ਼ਨ ਕਰਕੇ, ਸਾਹਿਬ ਚਿੱਤਿਆਂ ਦਾ ਹੈ ਸੰਤਾਂ ਦੇ ਦਰਸ਼ਨ ਕਰਕੇ।
ਸੰਤਾਂ ਦੇ ਦਰਸ਼ਨ ਜੇ ਹੋ ਜਾਣ ਨਿਸ਼ਾਨੀ ਹੁੰਦੀ ਹੈ। ਪਹਿਲੀ ਨਿਸ਼ਾਨੀ ਇਹ ਹੁੰਦੀ ਹੈ ਕਿ ਅੰਦਰੋਂ ਆਪੇ ਹੀ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਆਪਣੇ ਆਪ ਆ ਜਾਂਦਾ। ਮਹਾਰਾਜ ਜੀ ਦੇ ਜਦ ਦਰਸ਼ਨ ਕਰਨ ਜਾਣਾ, ਜਦ ਪਟਿਆਲੇ